ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਜਵੀਂ ਜੋਤ ਹਨ ਔਰ ਇੰਝ ਕਹਿ ਲਓ ਸਿੱਖ ਜਗਤ ਗੁਰਮਤ ਦਾ ਇਹ ਮੱਧ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਣੀ ਦਾ ਬਹੁਤ ਕਹਿੰਦੇ ਨੇ, ਬਾਣੀ ਦਾ ਸਾਗਰ ਕਹਿੰਦੇ ਨੇ। ਆਪ ਜੀ ਦਾ ਜਨਮ ਵਾਕਈ ਅਦੁੱਤੀ ਹੈ, ਮਹਾਨ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਅਤੇ ਸਭ ਤੋਂ ਛੋਟੇ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ। ਮਾਤਾ ਭਾਨੀ ਜੀ ਹਨ ਔਰ ਇਸ ਤਰੀਕੇ ਨਾਲ ਆਪ ਧਾਰਮਿਕ ਮਾਹੌਲ ਵਿੱਚ ਪਰਵਰਿਸ਼ ਪਾ ਰਹੇ ਹਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਗੋਦ ਵਿੱਚ ਅਕਸਰ ਖੇਡਦੇ ਹਨ ਅਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਸੀਸ ਅਕਸਰ ਆਪ ਨੂੰ ਪ੍ਰਾਪਤ ਹੁੰਦੀ ਹੈ। ਇੱਕ ਦਿਨ ਆਪ ਜਦ ਇੱਕ ਸਾਲ ਦੇ ਸਨ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ੍ਹ ਰਹੇ ਸਨ, ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਇੰਦਵਾਲ ਦੀ ਇਹ ਗੱਲ ਹੈ ਜੋ ਆਪ ਦਾ ਜਨਮ ਸਥਾਨ ਹੈ। ਤਾਂ ਇਕਦਮ ਭੱਜੇ ਹੋਏ ਮਾਤਾ ਜੀ ਆਏ ਔਰ ਆਪ ਨੂੰ ਪਕੜ ਲਿਆ, ਬਈ ਨਹੀਂ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਸਤਿਗੁਰਦੇਵ ਜੀ ਮਹਾਰਾਜ ਦਾ ਅਸਥਾਨ ਹੈ, ਇਸ 'ਤੇ ਨਹੀਂ ਬੈਠੀਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਕਦਮ ਗਲਵਕੜੀ 'ਚ ਲੈ ਲਿਆ, ਆਪਣੇ ਦੋਹਤੇ ਨੂੰ ਸਿੰਘਾਸਣ 'ਤੇ ਬਿਠਾ ਕੇ ਆਖਿਆ, ਦੋਹਤਾ ਬਾਣੀ ਕਾ ਬਹੁਤਾ। ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ਼ਾਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਂਦ ਦਾ ਇਕਦਮ ਪਤਾ ਚੱਲ ਗਿਆ। ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੁਸੀਂ ਜੰਮਦਿਆਂ ਹੀ ਗੁਰਮਤ ਦੇ ਧਾਰਨੀ ਹੋ, ਬ੍ਰਹਮ ਦੇ ਪਹਿਚਾਨਣ ਵਾਲੇ ਹੋ। ਸਾਧਨਾ ਕਰਕੇ ਤੁਸੀਂ ਬ੍ਰਹਮ ਨੂੰ ਨਹੀਂ ਪਹਿਚਾਣਿਆ, ਬਲਕਿ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਤੁਹਾਡੇ ਕੋਲ ਹੈ, ਬੋਧ ਤੁਹਾਡੇ ਕੋਲ ਹੈ, ਗੁਰੂ ਦੀ ਮਤ ਤੁਹਾਡੇ ਕੋਲ ਹੈ। ਕਹਿੰਦੇ ਨੇ ਚਾਰ ਤਰ੍ਹਾਂ ਦੇ ਪੁਰਸ਼ ਧਾਰਮਿਕ ਮੰਡਲ ਵਿੱਚ ਦੇਖੀਦੇ ਨੇ। ਇੱਕ ਉਹ ਜਨਮ ਲੈਂਦਾ ਹੈ, ਅੱਖ ਖੋਲਦਾ ਹੈ ਤੇ ਆਪਣੇ ਆਪ ਨੂੰ ਉਹ ਪਰਮਾਤਮਾ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਵਤਾਰੀ ਪੁਰਸ਼ ਕਹਿਲਾਉਂਦੇ ਨੇ, ਉੱਚ ਕੋਟੀ ਦੇ ਪੁਰਸ਼ ਕਹਿਲਾਉਂਦੇ ਨੇ ਔਰ ਇਹ ਪ੍ਰਥਮ ਸ਼੍ਰੇਣੀ ਦੇ ਪੁਰਸ਼ ਹੁੰਦੇ ਨੇ। ਦੂਸਰੇ ਉਹ ਜੋ ਚੱਲ ਚੱਲ ਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ, ਸਾਧਨਾ ਕਰ ਕਰਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ। ਇਹ ਗੱਲ ਵੱਖਰੀ ਹੈ, ਸਾਧਨਾ ਇੱਕ ਦਿਨ ਦੀ ਕੀਤੀ ਹੈ, ਇੱਕ ਮਹੀਨੇ ਦੀ ਕੀਤੀ ਹੈ, ਜਾਂ ਸਾਧਨਾ ਇੱਕ ਸਾਲ ਦੀ ਹੈ, ਜਾਂ ਇੱਕ ਜਨਮ ਦੀ ਹੈ, ਜਾਂ ਕਈ ਜਨਮਾਂ ਦੀ ਹੈ, ਇਹ ਉਹਨਾਂ ਦੇ ਚੱਲਣ ਦੇ ਉੱਤੇ ਸੀ, ਪਰ ਪਹੁੰਚੇ ਉਹ ਸਾਧਨਾ ਕਰ ਕਰਕੇ ਹੀ ਨੇ। ਇਸ ਸ਼੍ਰੇਣੀ ਦੇ ਜਿਹੜੇ ਮਹਾਂਪੁਰਸ਼ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰੂ ਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਹੈ। ਭਗਤ ਬਾਣੀ ਅਤੇ ਗੁਰਬਾਣੀ ਵਿੱਚ ਕੋਈ ਅੰਤਰ ਨਹੀਂ। ਅਗਰ ਅੰਤਰ ਕੋਈ ਕਰਨਾ ਵੀ ਹੋਵੇ ਤਾਂ ਉਹ ਇਤਨਾ ਹੀ ਹੈ ਕਿ ਗੁਰੂ ਉਹ ਹੈ ਜਿਸ ਨੇ ਅੱਖ ਖੋਲੀ ਅਤੇ ਪਰਮਾਤਮਾ ਦੀ ਗੋਦ ਵਿੱਚ ਸੀ। ਭਗਤ ਉਹ ਹੈ ਜੋ ਚੱਲ ਚੱਲ ਕੇ ਪਹੁੰਚਿਆ ਪਰਮਾਤਮਾ ਦੀ ਗੋਦ ਤੱਕ, ਲੇਕਿਨ ਦੋਹਾਂ ਨੇ ਗੱਲ ਉਸ ਗੋਦ ਦੀ ਕੀਤੀ ਹੈ, ਉਸ ਪਰਮਾਤਮਾ ਦੀ ਕੀਤੀ ਹੈ, ਉਸ ਅਕਾਲ ਪੁਰਖ ਦੀ ਕੀਤੀ ਹੈ। ਤੋ ਕਬੀਰ ਤੇ ਖੁਦ ਆਪਣੀ ਰਚਨਾ ਵਿੱਚ ਕਬੂਲ ਕਰਦੇ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ। ਇਹ ਅਕਾਲ ਪੁਰਖ, ਪਿਛਲੇ ਜਨਮ ਵਿੱਚ ਵੀ ਮੈਂ ਤੇਰਾ ਸੇਵਕ ਸੀ, ਸਾਧਨਾ ਕਰਦਾ ਰਿਹਾ, ਪਰ ਮੇਰੀ ਸਾਧਨਾ ਸਫਲ ਨਹੀਂ ਹੋਈ ਕਿਉਂਕਿ ਮੈਂ ਤੇਰੀ ਗੋਦ ਤੱਕ ਨਹੀਂ ਪਹੁੰਚਿਆ, ਮੈਂ ਤੇਰੇ ਦਰ ਤੱਕ ਨਹੀਂ ਪਹੁੰਚ ਸਕਿਆ। ਜੀਵਨ ਦਾ ਅੰਤ ਹੋ ਗਿਆ ਰਸਤੇ ਵਿੱਚ, ਔਰ ਅਦਕੀ ਤੂੰ ਮੇਰ ਕਰ, ਬਖਸ਼ਿਸ਼ ਕਰ, ਮੈਂ ਤੇਰੀ ਗੋਦ ਤੱਕ ਪਹੁੰਚਾਂ, ਤੇਰੇ ਦਰ ਤੱਕ ਪਹੁੰਚਾਂ, ਤੇਰੇ ਘਰ ਤੱਕ ਪਹੁੰਚਾਂ। ਤੋ ਦੂਸਰੀ ਸ਼੍ਰੇਣੀ ਵਿੱਚ ਇਹ ਮਨੁੱਖ ਆਉਂਦੇ ਨੇ, ਪਰਮ ਪੁਰਖ ਜੋ ਚੱਲ ਚੱਲ ਕੇ ਪਰਮਾਤਮਾ ਦੀ ਗੋਦ ਤੱਕ ਪਹੁੰਚੇ ਨੇ। ਤੀਸਰੇ ਉਹ ਨੇ ਜੋ ਦੋ ਕਦਮ ਅੱਗੇ ਚੱਲਦੇ ਨੇ, ਇੱਕ ਕਦਮ ਪਿੱਛੇ ਵੀ ਮੁੜਦੇ ਨੇ। ਉਹਨਾਂ ਦਾ ਚੱਲਣਾ ਬਸ ਐਸਾ ਹੈ, ਅੱਗੇ ਵੀ ਗਏ ਪਿੱਛੇ ਵੀ ਚਲੇ ਗਏ, ਦਾਨ ਪੁੰਨ ਵੀ ਕੀਤਾ ਪਰ ਕੁਛ ਬੇਈਮਾਨੀ ਵੀ ਕਰ ਲਈ, ਸੱਚ ਵੀ ਬੋਲ ਲਿਆ, ਝੂਠ ਵੀ ਬੋਲ ਲਿਆ, ਪਰਉਪਕਾਰ ਵੀ ਕਰ ਲਿਆ, ਦੁਰਾਚਾਰ ਵੀ ਕਰ ਲਿਆ, ਅੱਗੇ ਵੀ ਵਧੇ ਪਿੱਛੇ ਵੀ ਮੁੜੇ। ਇਹ तीसरी तरह के साधक ने और अक्सर रस्ते विच रह जांदे ने ते धार्मिक दुनिया के ये तीसरी कोटी के मनुख ने। धार्मिक दुनिया के चौथी श्रेणी के वह मनुख ने जो जीवन भर पुछदे ते रहिंदे ने पर मार्ग ते कदी कदम नहीं रखते, चलते नहीं। जिन्हां दा जिक्र भाई गुरदास जी इंज करते ने, पूछत है पथक ते मार्ग ना धरे पग, प्रीतम के देश कैसे बातन से जाई। सिर्फ पुछदे ही रहिंदे ने और सारी जिंदगी पुछदे ही बतीत कर छड़दे ने, मार्ग ते कदी कदम नहीं रखते, कदी पैर नहीं रखते। ये चौथी श्रेणी दे मनुख ने। पंजवी श्रेणी का मनुख धार्मिक दुनिया दे च नहीं आउंदा, वो मनुख है जिहदी जिंदगी दे च धर्म कोई मसला ही नहीं, वो पुछदा भी नहीं, चलदा ते है ही नहीं, वो पुछदा भी नहीं, उहदी जिंदगी दे च इसका कोई सवाल नहीं है, ईश्वर उहदी जिंदगी दी समस्या नहीं है, धर्म उहदे जीवन की कोई लोड़ नहीं। ये बिल्कुल बेहोश सुत्ता होया मनुख है। इत कोई बहुत वड्डी दुख की चोट इसनू लगे ताई धर्म इहदी जिंदगी का मसला हो सकेगा, ताई ये थोड़ा सुचेत होके इस मार्ग पर चल सकेगा, वरना यह तो इसे तरीके नाल बेहोशी रे जिंदगी बतीत करता है। और दुख हर हालत विच दुख नहीं, दुख की चोट इस वास्ते है कि बंदा जागे, दुख दारू सुख रोग भया, जां सुख ताम न होई, या केतिया दुख भूख सदमार, ए भेदा तेरी दादा। एक सूफी फकीर का कहना है, जख्म जब भी कोई जहनो दिल पर लगा, जिंदगी की तरफ एक दरीचा खुला, हम भी गोया किसी साज के तार हैं, चोट खाते रहे गुनगुनाते रहे, चोट खाते रहे गुनगुनाते रहे। जरब तो बिना, चोट तो बिना ते सितार दियां तारां भी नहीं बोल दियां, चोट तो बिना ते तबले विच आवाज भी नहीं निकलती। बिना दुख दी चोट तो मनुख दी रसना विचों भी परमात्मा दा नाम नहीं निकलता, ईश्वरी इबादत नहीं होंदी। तो दुख हर हालत विच परमात्मा दी दित्ती हुई करोपी नहीं, उहदी बख्शिश है, जगाण वास्ते ये चोट चाहीदी है, जगाण लई ये दुख ये भुख चाहीदी है। इस वास्ते जगत गुरु बाबे गुरु नानक देव जी महाराज ने दुख नूं ईश्वर दी करोपी नहीं आखिया, दात आखिया, केतियां दुख भूख सदमार, ए भेदा तेरी दाता। तो गुरु अर्जन देव जी महाराज अवतारी पुरुष ने और प्रथम श्रेणी दे पुरुष ने, तै जनमत गुरमत ब्रह्म पछाण, आप जमदे ही ब्रह्म दी पहचान करन वाले ने और गुरमत दे धारनी ने। आप जी दी देन हरिमंदर साहब दरबार साहब, जिथे अमृत सरोवर गुरु रामदास जी महाराज दी देन है, उथे हरिमंदर गुरु अर्जन देव जी महाराज दी देन है। और आपने महान तीर्थ तरन तारण साहब बनाया, जो अज भी वह तीर्थ रोगियों के रोग खंडन विच समर्थ है, खास करके जिल्दी बीमारियों के रोगी, कोड़ के रोगी, होर इस तरह के छोटे मोटे जिल्दी बीमारियां दे रोगी उत्थे जाके जद सुखमनी साहब का पाठ करते हैं, सरोवर का इशनान करते हैं भावना नाल, तो देखण दे चाया है ये बीमारी अज भी उन्होंने दूर होती है। गुरु अर्जन देव जी महाराज दियां बख्शिशां अज भी उत्थे पूर्ण रूप में छाई हुई ने। आप जी ने करतारपुर साहब वसाया और उत्थे भी सत्संग का महान प्रवाह चलाया, तामीरी रुचियां दे आप मालिक, लेकिन आप महान कलाकार ने, संगीत ते कविता आप दे रोम रोम दे समाई हुई है, कीर्तन दे आप इतने आशिक इतने रसक कि कीर्तन तो बिना रह ही नहीं सकते। एक दफा सत्ते ते ब्रह्मंड ने जब कीर्तन करन तो इनकार किया है, आप खुद ही सरंदा लेके कीर्तन करन लगे और झूम झूम के मस्ती दे कीर्तन करन लगे। इस तो एक गल स्पष्ट हुई, जिथे आप महान बाणी दे बहुत ने उथे आप महान संगीतकार ने। और यह हकीकत है कि जद कोई हिरदा परिपूर्ण परमात्मा नाल जुड़िया होवे उहदे अंदरों राग निकलेगा। अज भी असी देखते हैं ਕਿ ਦੁੱਖ ਵਿੱਚ ਬੰਦਾ ਰੋਂਦਾ ਹੈ, ਖੁਸ਼ੀ ਵਿੱਚ ਬੰਦਾ ਗਾਉਂਦਾ ਹੈ। ਖੁਸ਼ੀ ਵਿੱਚ ਗਾਉਣਾ ਨਿਕਲਦਾ ਹੈ, ਦੁੱਖ ਵਿੱਚ ਰੋਣਾ ਨਿਕਲਦਾ ਹੈ। ਤੇ ਜਿਸ ਦਿਨ ਬੰਦੇ ਨੂੰ ਪਰਮ ਖੁਸ਼ੀ ਮਿਲਦੀ ਹੈ ਤੇ ਪਰਮ ਖੁਸ਼ੀ ਮਿਲਦੀ ਹੈ ਪਰਮ ਪੁਰਖ ਦੀ ਪ੍ਰਾਪਤੀ ਦੇ ਨਾਲ, ਤੇ ਪਰਮ ਪੁਰਖ ਹੈ ਪਰਮਾਤਮਾ, ਉਹ ਖੁਸ਼ੀ ਵੀ ਪਰਮ ਹੈ, ਮਹਾਨ ਹੈ। ਇਤਨੀ ਵੱਡੀ ਖੁਸ਼ੀ ਕਿ ਅੰਦਰੋਂ ਸੰਗੀਤ ਦੇ ਫੁਆਰੇ ਛੁੱਟ ਪੈਂਦੇ ਨੇ, ਸੰਗੀਤ ਦੀ ਝਰਨਾਟ ਅੰਦਰੋਂ ਛੁੱਟ ਪੈਂਦੀ ਹੈ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੰਗੀਤ ਤੇ ਸਾਜ਼ਾਂ ਦੇ ਜਨਮਦਾਤੇ ਸੰਤ ਲੋਕ ਨੇ, ਮਹਾਂਪੁਰਸ਼ ਨੇ। ਮੁਰਲੀ ਦੀ ਦੇਣ ਸ੍ਰੀ ਕ੍ਰਿਸ਼ਨ ਦੀ ਹੈ। ਇੱਕ ਤਾਰਾ ਨਾਰਦ ਨੇ ਜਗਤ ਨੂੰ ਭੇਟ ਕੀਤਾ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਰਬਾਬ ਸੂਫੀ ਫਕੀਰਾਂ ਦਾ ਬਖਸ਼ਿਸ਼ ਕੀਤਾ ਹੋਇਆ, ਔਰ ਇਹ ਸਾਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਸੀ, ਅਤਿਅੰਤ ਪਿਆਰਾ ਸੀ। ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ। ਤਾਂ ਗੱਲ ਇੱਕ ਸਪਸ਼ਟ ਹੋਈ ਕਿ ਜਦ ਬੰਦਾ ਦੁੱਖ ਦੇ ਚ ਹੋਵੇ ਤੇ ਰੋਣਾ ਨਿਕਲਦਾ ਹੈ, ਜਦ ਬੰਦਾ ਪਰਮ ਆਨੰਦ ਦੇ ਚ ਹੋਵੇ ਤਾਂ ਗਾਉਣਾ ਨਿਕਲਦਾ ਹੈ, ਸੰਗੀਤ ਨਿਕਲਦਾ ਹੈ, ਗੀਤ ਨਿਕਲਦਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਭਗਤਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਈ, ਪਰਮ ਆਨੰਦ ਉਹਨਾਂ ਦੇ ਅੰਦਰੋਂ ਗੀਤ ਤੇ ਸੰਗੀਤ ਦੇ ਰਾਹੀਂ ਪ੍ਰਗਟ ਹੋਇਆ। ਦੁਨੀਆਂ ਭਰ ਦੇ ਭਗਤਾਂ ਨੇ ਪਰਮਾਤਮਾ ਦੀ ਗੱਲ ਗੀਤ ਵਿੱਚ ਆਖੀਏ, ਸੰਗੀਤ ਵਿੱਚ ਆਖੀਏ, ਚਾਹੇ ਉਹ ਕਬੀਰ ਨੇ, ਚਾਹੇ ਉਹ ਰਵਿਦਾਸ ਨੇ, ਚਾਹੇ ਉਹ ਬੈਣੀ ਨੇ, ਚਾਹੇ ਉਹ ਤ੍ਰਿਲੋਚਨ ਨੇ, ਤੇ ਚਾਹੇ ਜਗਤ ਪ੍ਰਸਿੱਧ ਭਗਤਣੀ ਮੀਰਾ ਹੈ, ਉਹ ਜਦ ਵੀ ਪਰਮਾਤਮਾ ਦੀ ਗੱਲ ਕਰਦੀ ਹੈ ਗੀਤ ਵਿੱਚ ਕਰਦੀ ਹੈ, ਸੰਗੀਤ ਵਿੱਚ ਕਰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਪ੍ਰਭੂ ਦੀ ਗੱਲ ਬੋਲਦੇ ਨੇ ਗੀਤ ਵਿੱਚ ਬੋਲਦੇ ਨੇ, ਸੰਗੀਤ ਵਿੱਚ ਬੋਲਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੀ ਗੱਲ ਕਰਦੇ ਨੇ ਗੀਤ ਵਿੱਚ ਕਰਦੇ ਨੇ, ਸੰਗੀਤ ਵਿੱਚ ਕਰਦੇ ਨੇ। ਇਹ ਬਹੁਤ ਵੱਡੀ ਕਲਾ ਹੈ ਗੀਤ ਔਰ ਸੰਗੀਤ। ਤੋਂ ਜਦ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ, ਉਹ ਹਿਰਦੇ ਦੀ ਸੇਜਾ ਤੇ ਬਿਰਾਜਮਾਨ ਆਉਂਦਾ ਹੈ, ਫਿਰ ਭਗਤਾਂ ਦੀ ਰਸਨਾ ਤੋਂ ਗੀਤ ਸੰਗੀਤ ਦੇ ਰਾਹੀਂ ਪ੍ਰਗਟ ਹੁੰਦਾ ਹੈ, ਤੇ ਜਗਤ ਨੂੰ ਉਸ ਪਰਮਾਤਮਾ ਦਾ ਜੋ ਬੋਧ ਮਿਲਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਔਰ ਇਹ ਗੀਤ ਤੇ ਸੰਗੀਤ ਪਰਮਾਤਮਾ ਦੀ ਪ੍ਰਾਪਤੀ ਦਾ ਵੀ ਸਾਧਨ ਬਣਦੇ ਨੇ, ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਨਾਨਕ ਭਉ ਜਲ ਪਾਰ ਭਰੇ ਜੋ ਗਾਵੇ ਪ੍ਰਭ ਕੇ ਗੀਤ। ਭਉ ਸਾਗਰ ਤੋਂ ਤੇ ਉਹੀ ਪਾਰ ਹੋਵੇਗਾ ਜੋ ਗੀਤ ਗਾਵੇ। ਔਰ ਗੀਤ ਗਾਉਂਦਿਆਂ ਗਾਉਂਦਿਆਂ ਮਨੁੱਖ ਉਸ ਵਿਸਮਾਦ ਮੰਡਲ ਵਿੱਚ ਛਾ ਜਾਂਦਾ ਹੈ, ਜਦ ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ, ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ, ਅੰਦਰੋਂ ਹੀ ਗੀਤ ਦਾ ਸਾਗਰ ਉਮੜ ਪੈਂਦਾ ਹੈ। ਤੋਂ ਮੁਖਤਸਰ ਅਰਜ਼ ਇਹ ਕਿ ਜਦ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਪਰਮਾਤਮਾ ਗੀਤ ਤੇ ਸੰਗੀਤ ਦੇ ਰਾਹੀਂ ਬਾਰ ਪ੍ਰਗਟ ਹੋਵੇਗਾ, ਦੁਨੀਆਂ ਭਰ ਦੇ ਕੀਮਤੀ ਸਾਜ਼ ਔਰ ਖਾਸ ਕਰਕੇ ਸਾਡੇ ਮੁਲਕ ਦੇ ਸਾਜ਼ ਇਹ ਭਗਤਾਂ ਦੀ ਦੇਣ ਨੇ। ਬੀਣਾ ਸੁਰਸਤੀ ਦੀ ਦੇਣ ਹੈ, ਇੱਕ ਤਾਰਾ ਨਾਰਦ ਦੀ ਦੇਣ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਮੁਰਲੀ ਸ੍ਰੀ ਕ੍ਰਿਸ਼ਨ ਦੀ ਦੇਣ ਹੈ, ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ, ਢੋਲਕ ਇਹ ਭਗਤਾਂ ਦੀ ਦੇਣ ਹੈ, ਖੜਤਾਲਾਂ ਇਹ ਭਗਤਾਂ ਦੀ ਦੇਣ ਹੈ। ਦਰਅਸਲ ਪਰਮਾਤਮਾ ਦੀ ਝਰਨਾਟ ਜਦ ਅੰਦਰ ਵੱਜਦੀ ਹੈ ਤੇ ਉਸ ਝਰਨਾਟ ਨੂੰ, ਉਸ ਅਨਹਦ ਧੁਨੀ ਨੂੰ ਭਗਤ ਜਨ ਬਾਹਰ ਪ੍ਰਗਟ ਕਰਨਾ ਚਾਹੁੰਦੇ ਨੇ, ਤੋ ਉਹ ਬਾਹਰ ਫਿਰ ਉਸ ਤਰ੍ਹਾਂ ਦੀ ਆਵਾਜ਼ ਲੱਭਦੇ ਨੇ ਜਿਹੜੀ ਕਿ ਉਹ ਅੰਦਰ ਸੁਣਦੇ ਨੇ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਅਣਮੜੀਆ ਮੰਦਲ ਬਾਜੇ ਬਿਨ ਸਾਵਨ ਘਨਹਰ ਗਾਜੇ, ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ। ਨਾਮਦੇਵ ਜੀ ਮਹਾਰਾਜ ਦਾ ਕਹਿਣਾ ਕਿ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਪਰ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ। ਇਸੇ ਤਰੀਕੇ ਨਾਲ ਮੀਰਾ ਕਹਿੰਦੀ ਸੀ, ਮੇਰੇ ਅੰਦਰ ਇੱਕ ਧੁਨ ਵੱਜ ਰਹੀ ਹੈ, ਉਹਨੂੰ ਮੈਂ ਬਾਹਰ ਪ੍ਰਗਟ ਕਰਨਾ ਹੈ। ਤੋ ਇੱਕ ਤਾਰਾ ਵਜਾ ਕੇ ਉਹਨੇ ਪ੍ਰਗਟ ਕਰ ਦਿੱਤਾ, ਢੋਲਕ ਵਜਾ ਕੇ ਨਾਮਦੇਵ ਨੇ ਅੰਦਰ ਦੀ ਧੁਨ ਨੂੰ ਬਾਹਰ ਪ੍ਰਗਟ ਕਰ ਦਿੱਤਾ, ਡਮਰੂ ਵਜਾ ਕੇ ਅੰਦਰ ਦੇ ਅਨਹਦ ਨਾਦ ਨੂੰ ਸ਼ੰਕਰ ਨੇ ਬਾਹਰ ਪ੍ਰਗਟ ਕਰ ਦਿੱਤਾ, ਔਰ ਰਬਾਬ ਦੀ ਝਰਨਾਟ ਦੇ ਨਾਲ ਅਨਹਦ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਾ ਗਾ ਕੇ ਬਾਹਰ ਪ੍ਰਗਟ ਕੀਤਾ। ਸਰੰਦੇ ਦੀ ਧੁਨ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਦਰ ਦੇ ਗੀਤ ਨੂੰ, ਅੰਦਰ ਦੇ ਸੰਗੀਤ ਨੂੰ ਬਾਹਰ ਜੋ ਹੈ ਪ੍ਰਗਟ ਕੀਤਾ। ਤੋ ਗੱਲ ਸਪਸ਼ਟ ਹੈ, ਬਹੁਤੇ ਦੁੱਖ ਦੇ ਵਿੱਚ ਬੰਦਾ ਰੋਂਦਾ ਹੈ, ਪਰਮ ਆਨੰਦ ਦੇ ਵਿੱਚ ਮਨੁੱਖ ਗਾਉਂਦਾ ਹੈ। ਗੀਤ ਦਾ ਸੰਗੀਤ ਦਾ ਸੰਬੰਧ ਖੁਸ਼ੀ ਦੇ ਵਿੱਚ ਹੈ। ਅੱਜ ਵੀ ਜਿਸ ਘਰ ਦੇ ਵਿੱਚ ਕੋਈ ਮੰਗਲ ਹੋਵੇ, ਕੋਈ ਖੁਸ਼ੀ ਹੋਵੇ, ਉੱਥੇ ਫਿਰ ਗੀਤ ਸੰਗੀਤ ਦੀਆਂ ਧੁਨਾਂ ਛਿੜਦੀਆਂ ਨੇ। ਜੈਸੇ ਬਰਾਤ ਹੈ ਤੋ ਬਰਾਤ ਤੇ ਸੰਗੀਤ ਨਾਲ ਸ਼ੋਭਾ ਪਾਉਂਦੀ ਹੈ। ਬੈਂਡ ਵਾਜੇ, ਢੋਲਕ, ਮਰਦੰਗ ਇਤਿਆਦਕ, ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਸੰਗੀਤ ਹੋਵੇਗਾ, ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਗੀਤ ਹੋਵੇਗਾ। ਤੋ ਗੀਤ ਪਰਮਾਤਮਾ ਹੈ, ਸੰਗੀਤ ਪਰਮਾਤਮਾ ਹੈ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੀਤ ਤੇ ਸੰਗੀਤ ਦੇ ਮੁਜੱਸਮੇ ਨੇ। ਆਪ ਦੇ ਰੋਮ ਰੋਮ ਵਿੱਚ ਸੰਗੀਤ ਹੈ, ਆਪ ਦੇ ਰੋਮ ਰੋਮ ਵਿੱਚ ਪਰਮਾਤਮਾ ਦੇ ਗੀਤ ਨੇ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਮਲ ਹਿਰਦੇ ਦੇ ਮਾਲਕ, ਪਰ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਹੁੰਦੇ ਨੇ ਸਤਵਾਦੀ, ਇਹ ਪਰੰਪਰਾਵਾਦੀ ਨਹੀਂ ਹੁੰਦੇ, ਤੋ ਅਕਸਰ ਇਹਨਾਂ ਦਾ ਸਤਾਧਾਰੀਆਂ ਨਾਲ ਘੋਲ ਹੋ ਜਾਂਦਾ ਹੈ, ਟਕਰਾਅ ਹੋ ਜਾਂਦਾ ਹੈ। ਵਕਤ ਦੀ ਹਕੂਮਤ, ਵਕਤ ਦੇ ਹੋਰ ਸਮਾਜ ਦੇ ਮੁਖੀ, ਧਰਮ ਦੇ ਮੁਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਟਕਰਾਇਆ। ਟਕਰਾਇਆ ਕਿਉਂ? ਕਿ ਪਰਮ ਪੁਰਖ ਪਰੰਪਰਾਵਾਦੀ ਨਹੀਂ ਹੁੰਦਾ, ਸਤਵਾਦੀ ਹੁੰਦਾ ਹੈ। ਤੇ ਸਤ ਤੇ ਪਰੰਪਰਾ ਵਿੱਚ ਬੜਾ ਅੰਤਰ ਹੈ। ਪਰੰਪਰਾ ਤੇ ਲਕੀਰ ਦਾ ਫਕੀਰ, ਮੱਖੀ ਤੇ ਮੱਖੀ ਮਾਰਨਾ, ਪਰ ਸਤਵਾਦੀ ਤੇ ਉਹ ਦੇਖਦਾ ਹੈ ਕਿ ਸੱਚਾਈ ਕੀ ਹੈ, ਸੱਚ ਕੀ ਹੈ। ਤੋ ਅਕਸਰ ਐਸਾ ਹੁੰਦਾ ਹੈ ਕਿ ਸਤਾਧਾਰੀਆਂ ਦਾ ਤੇ ਸਤਵਾਦੀਆਂ ਦਾ ਘੋਲ ਹੋ ਜਾਂਦਾ ਹੈ। ਉਡੀਕ ਹੈ ਉਸ ਦਿਨ ਦੀ ਜਿਸ ਦਿਨ ਸਤਾ ਤੇ ਸਤਾਧਾਰੀ ਦੇ ਵਿੱਚ, ਸਤ ਤੇ ਸਤਾਧਾਰੀ ਦੇ ਵਿੱਚ ਘੋਲ ਨਾ ਹੋਵੇ, ਇੱਕ ਮਿਕ ਹੋਵੇ। ਤੇ ਇਹ ਤਾਂ ਹੀ ਹੋ ਸਕੇਗਾ ਕਿ ਸਤਵਾਦੀ ਸਤਾਧਾਰੀ ਹੋਵੇ ਤੇ ਸਤਾਧਾਰੀ ਸਤਵਾਦੀ ਹੋਵੇ। ਤਾਂ ਹੀ ਜਗਤ ਵਿੱਚ ਕਲਿਆਣ ਮੰਗਲਾ ਚਰਨ ਦੀਆਂ ਧੁਨਾਂ ਗੂੰਜਣਗੀਆਂ, ਨਹੀਂ ਤੇ ਜਗਤ ਅਨਰਥ ਤੇ ਨਰਕ ਦਾ ਰੂਪ ਬਣਿਆ ਰਹੇਗਾ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਮਸੰਦਾਂ ਤੇ ਸ਼ਰੀਕਾਂ ਨੇ ਵੀ ਬਹੁਤ ਭੈੜਾ ਵਤੀਰਾ ਕੀਤਾ, ਔਰ ਖਾਸ ਕਰਕੇ ਆਪ ਦੇ ਵੱਡੇ ਭਰਾ ਨੇ। ਚਾਰੋਂ ਪਾਸੇ ਮਸੰਦਾਂ ਦੀ ਡਿਊਟੀ ਲਾ ਦਿੱਤੀ। ਕੋਈ ਵੀ ਸਿੱਖ, ਕੋਈ ਵੀ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪਹੁੰਚਣ ਨਾ ਪਾਵੇ। ਐਸਾ ਹੋਇਆ, ਤਿੰਨ ਦਿਨ ਲੰਗਰ ਵੀ ਮਸਤਾਨਾ ਰਿਹਾ, ਔਰ ਹਾਲਤ ਐਸੀ ਹੋ ਗਈ ਕਿ ਜਗਤ ਮਾਤਾ ਗੰਗਾ ਜੀ ਆਪ ਜੀ ਦੀ ਸੁਪਤਨੀ, ਉਹਨਾਂ ਨੇ ਸਾਰਾ ਘਰ ਟੋਲਿਆ। ਬੜੀ ਮੁਸ਼ਕਿਲ ਦੇ ਨਾਲ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਥੋੜ੍ਹਾ ਜਿਹਾ ਬੇਸਣ ਪਿਆ ਸੀ, ਉਹਦੇ ਦੋ ਪ੍ਰਸ਼ਾਦੇ ਬਣਾ ਕੇ ਸਤਿਗੁਰਾਂ ਦੇ ਅੱਗੇ ਰੱਖੇ। ਕਿਉਂਕਿ ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ ਸੀ, ਧਨ ਲੁੱਟ ਕੇ ਲੈ ਗਿਆ, ਚਰਪਾਈਆਂ ਲੁੱਟ ਕੇ ਲੈ ਗਿਆ, ਭਾਂਡੇ ਲੁੱਟ ਕੇ ਲੈ ਗਿਆ, ਘਰ ਵਿੱਚ ਕੁਛ ਵੀ ਨਹੀਂ ਸੀ। ਦੋ ਰੁੱਖੇ ਮਿਸੇ ਪ੍ਰਸ਼ਾਦੇ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੋਂ ਰੱਖੇ ਤਾਂ ਆਪ ਜ਼ਾਰੋ ਜ਼ਾਰ ਰੋ ਪਈਆਂ। ਧੀਰਜ, ਦਿਆਲੂ ਤੇ ਬ੍ਰਹਮ ਗਿਆਨ ਦੇ ਮੁਜੱਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਪਤਨੀ ਨੂੰ ਸੰਬੋਧਨ ਕਰਦੇ ਹੋਇਆ ਇਹ ਕੀਮਤੀ ਪੰਕਤੀਆਂ ਉਚਾਰਨ ਕੀਤੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਾਨੜਾ ਰਾਗ ਵਿੱਚ ਦਰਜ ਨੇ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਹਾਤ, ਕੀ ਹੋਇਆ ਐ ਸਖੀ, ਭੋਜਨ ਰੁੱਖਾ ਹੈ, ਅੰਨ ਨਹੀਂ ਹੈ, ਧਨ ਨਹੀਂ ਹੈ, ਪਰ ਤੂੰ ਫਿਕਰ ਨਾ ਕਰ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਵਸਤਰ ਲੁੱਟ ਕੇ ਲੈ ਗਿਆ, ਸਾਜ਼ੋ ਸਮਾਨ ਲੁੱਟ ਕੇ ਲੈ ਗਿਆ, ਪਰ ਇਹਨਾਂ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਜਿਹੜਾ ਦਾਤਾ ਹੈ ਉਹ ਤੇ ਮੇਰੇ ਹਿਰਦੇ ਚ ਬੈਠਾ, ਉਸਨੂੰ ਤੇ ਲੁੱਟ ਕੇ ਨਹੀਂ ਲੈ ਗਿਆ, ਉਹ ਤੇ ਮੇਰੇ ਕੋਲ, ਉਹ ਤੇ ਮੇਰੇ ਅੰਦਰ ਬਿਰਾਜਮਾਨ। ਇਤਨੇ ਧੀਰਜਵਾਨ, ਖਿਮਾ ਦੀ ਮੂਰਤੀ, ਨਿਰਮਾਣਤਾ ਦੇ ਮੁਜੱਸਮੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਪ੍ਰੀਤ ਆਪ ਦੇ ਰੋਮ ਰੋਮ ਵਿੱਚ ਛਾਈ ਹੋਈ ਹੈ, ਰੱਬੀ ਪਿਆਰ ਆਪ ਦੇ ਅੰਗ ਅੰਗ ਦੇ ਸਮਾਇਆ ਹੋਇਆ। ਆਪ ਤੇ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕੱਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਇਹ ਅਕਾਲ ਪੁਰਖ, ਇਹ ਤੇ ਇੱਕ ਪਰੰਪਰਾ ਹੈ, ਕਥਨੀ ਹੈ ਕਿ ਸਤਿਯੁਗ ਤੋਂ ਬਾਅਦ ਤ੍ਰੇਤਾ ਆਇਆ, ਤ੍ਰੇਤੇ ਤੋਂ ਬਾਅਦ ਦੁਆਪੁਰ ਆਇਆ, ਦੁਆਪੁਰ ਤੋਂ ਬਾਅਦ ਕਲਯੁਗ ਆਇਆ। ਅਸਲੀਅਤ ਇਹ ਹੈ, ਇਹ ਪ੍ਰਭੂ ਜਿਸ ਘੜੀ ਤੋ ਨਹੀਂ ਮਿਲਦਾ ਬਸ ਉਸੇ ਵਕਤ ਕਲਯੁਗ ਹੈ। ਜਦ ਤੇਰਾ ਮਿਲਾਪ ਹੈ ਤਾਂ ਸਤਯੁਗ ਹੈ, ਔਰ ਤੇਰਾ ਵਿਛੋੜਾ ਹੈ ਤੋ ਕਲਯੁਗ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਪਿਆਰ ਆਪ ਦੇ ਰੋਮ ਰੋਮ ਦੇ ਸਮਾਇਆ। ਸਭ ਤੋਂ ਮਹਾਨ ਦੇਣ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿੱਖ ਜਗਤ ਲਈ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਦੀ ਬੰਦਿਸ਼। ਆਪ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਸੰਗ੍ਰਹਿ ਕੀਤੀ, ਇਕੱਤਰ ਕੀਤੀਆਂ, ਪੋਥੀਆਂ ਇਕੱਤਰ ਕੀਤੀਆਂ ਤੇ ਫਿਰ ਆਪਣੀ ਬਾਣੀ। ਇਹ ਬੀੜ ਆਪ ਨੇ ਬਣਾਈ ਰਾਮਸਰ ਵਿੱਚ। ਸ਼੍ਰੀ ਅੰਮ੍ਰਿਤਸਰ ਵਿੱਚ ਰਾਮਸਰ ਦੇ ਤੱਟ 'ਤੇ ਬੈਠ ਕੇ ਆਪ ਨੇ ਇਹ ਬੀੜ ਤਿਆਰ ਕਰਵਾਈ ਸਾਹਿਬ ਸ਼੍ਰੀ ਗੁਰੂ ਸਾਹਿਬ ਜੀ ਮਹਾਰਾਜ ਦੀ, ਅਤੇ ਫਿਰ ਹਰਿਮੰਦਰ ਸਾਹਿਬ ਵਿੱਚ ਆਪ ਨੇ ਪ੍ਰਕਾਸ਼ ਕਰਵਾਇਆ। ਬੀੜ ਤਿਆਰ ਕਰਾਉਣ ਲੱਗਿਆਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਉਹਨਾਂ ਉਹਨਾਂ ਭਗਤਾਂ ਦੀ ਬਾਣੀ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾੜਨਾ ਹੈ, ਜੋ ਸਿੱਖੀ ਆਸ਼ੇ ਦੇ ਅਨੁਕੂਲ ਹਨ, ਸੱਚ ਦੇ ਅਨੁਕੂਲ ਹਨ, ਯਥਾਰਥ ਦੇ ਅਨੁਕੂਲ ਹਨ। ਭਗਤ ਛੱਜੂ ਜੀ ਜਦ ਆਏ ਤੇ ਉਹਨਾਂ ਨੇ ਆਪਣਾ ਕਲਾਮ ਪੇਸ਼ ਕੀਤਾ ਤੇ ਕਹਿਣ ਲੱਗੇ, ਕਾਗਜ਼ ਸੰਧੀ ਪੂਤਰੀ ਤੋ ਵੀ ਤ੍ਰਿਏ ਨਾ ਨਿਹਾਰ, ਯਹੀ ਮਾਰ ਲੈ ਜਾਵਈ ਯਥਾ ਬਿਲੋਚਨ ਧਾਰ। ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਵੇ ਤਾਂ ਨਹੀਂ ਵੇਖਣਾ ਚਾਹੀਦਾ, ਮਨ ਚੰਚਲ ਹੋ ਜਾਂਦਾ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਛੱਜੂ ਆਪਣੀ ਮਾਂ ਨੂੰ ਵੇਖਦਾ ਹੈ ਕਿ ਨਹੀਂ, ਆਪਣੇ ਭੈਣ ਦੇ ਦਰਸ਼ਨ ਕਰਦਾ ਹੈ ਜਾਂ ਨਹੀਂ, ਭੈਣ ਨੂੰ ਵੇਖ ਕੇ ਮਨ ਮੈਲਾ ਹੁੰਦਾ? ਛੱਜੂ ਜੀ ਕਹਿਣ ਲੱਗੇ, ਨਹੀਂ, ਮਾਂ ਨੂੰ ਵੇਖ ਕੇ ਕਦੀ ਮਨ ਮੈਲਾ ਹੋਇਆ? ਨਹੀਂ ਮਹਾਰਾਜ, ਕਦੀ ਨਹੀਂ ਮੈਲਾ ਹੋਇਆ। ਤੋ ਜਗਤ ਦੇ ਤਮਾਮ ਇਸਤਰੀਆਂ ਨੂੰ ਮਾਂ ਸਮਝ ਲੇ, ਭੈਣ ਸਮਝ ਲੇ, ਮਨ ਮੈਲਾ ਨਹੀਂ ਹੋਏਗਾ, ਮਨ ਨਿਰਮਲ ਹੋਵੇਗਾ। ਕਾਨਾ ਜੀ ਕਹਿਣ ਲੱਗੇ, ਮੈਂ ਉਹੀ ਰੇ, ਮੈਂ ਉਹੀ ਰੇ, ਇਕਦਮ ਰੋਕਿਆ। ਸਤਿਗੁਰੂ ਕਹਿਣ ਲੱਗੇ, ਅਸੀਂ ਮੈਂ ਦੇ ਚਲੀਨ ਨਹੀਂ ਹੋਣਾ, ਅਸੀਂ ਤੂੰ ਦੇ ਚਲੀਨ ਹੋਣਾ, ਤੇਰੇ ਬਚਨ ਵੀ ਗੁਰੂ ਆਸ਼ੇ ਅਨੁਸਾਰ ਨਹੀਂ ਨੇ। ਫਿਰ ਜਮਾਲ ਹੁਸੈਨ ਬੋਲੇ, ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ ਵੇ ਅੜਿਆ ਚੁੱਪ, ਵੇ ਅੜਿਆ ਚੁੱਪ। ਸਤਿਗੁਰੂ ਕਹਿਣ ਲੱਗੇ, ਨਹੀਂ, ਤੇਰੇ ਬੋਲ ਵੀ ਗੁਰੂ ਆਸ਼ੇ ਅਨੁਸਾਰ ਨਹੀਂ ਨੇ, ਅਸੀਂ ਤੇ ਇਸ ਢੰਗ ਦੇ ਬਚਨਾਂ ਨੂੰ ਹੀ ਥਾਂ ਦੇ ਸਕਦੇ ਹਾਂ। ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਜਗਤ ਦੇ ਚ ਜਿਤਨੇ ਦਿਨ ਤੱਕ ਜੀਵਣਾ ਹੈ, ਕੁਛ ਕਹਿਣਾ ਹੈ, ਕੁਛ ਸੁਣਨਾ ਹੈ। ਇਸੇ ਲਈ ਅਕਾਲ ਪੁਰਖ ਨੇ ਕੰਨ ਬਣਾਏ ਨੇ, ਰਸਨਾ ਬਣਾਈਏ। ਇਹ ਨਹੀਂ ਕਿ ਖਾਮੋਸ਼ ਹੋ ਜਾਣਾ, ਚੁੱਪ ਹੋ ਜਾਣਾ, ਨਹੀਂ, ਬੋਲਣਾ। ਬੋਲ ਕੇ ਹੀ ਜਗਤ ਨਾਲ ਸੰਬੰਧ ਜੁੜਦਾ ਹੈ ਤੇ ਬੋਲ ਕੇ ਹੀ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ। ਠੀਕ ਢੰਗ ਨਾਲ ਬੋਲ ਸਕੀਏ, ਇਸ ਵਾਸਤੇ ਜਗਤ ਤੋਂ ਕੁਛ ਸੁਣਦੇ ਵੀ ਰਹਿਣਾ ਹੈ, ਠੀਕ ਸੁਣਦੇ ਵੀ ਰਹਿਣਾ ਹੈ, ਤਾਂ ਕਿ ਜਗਤ ਦੀ ਹੋਂਦ ਦਾ ਔਰ ਉਹਦੀ ਅਸਲੀਅਤ ਦਾ ਪਤਾ ਚੱਲੇ। ਤੋ ਆਪ ਨੇ ਬੜੀ ਸਾਵਧਾਨੀ ਦੇ ਨਾਲ ਭਗਤਾਂ ਦੀ ਬਾਣੀ ਇਕੱਤਰ ਕੀਤੀ ਔਰ ਉਹਨਾਂ ਉਹਨਾਂ ਭਗਤਾਂ ਦੀ ਜੋ ਗੁਰੂ ਤੇ ਸੱਚ ਦੇ ਆਸ਼ੇ ਅਨੁਸਾਰ ਸੀ, ਇਸ ਢੰਗ ਨਾਲ ਆਪ ਨੇ ਬਾਣੀ ਦਾ ਬੋਹਤ, ਬਾਣੀ ਦਾ ਜਹਾਜ਼ ਤਿਆਰ ਕਰਾਇਆ ਔਰ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਾ ਕੇ ਤਾਬਿਆਂ ਵਿੱਚ ਬਿਠਾਇਆ ਭਾਈ ਬੁੱਢਾ ਜੀ ਨੂੰ। ਆਪ ਨੇ ਉਸ ਦਿਨ ਜੋ ਸਿੱਖਾਂ ਪ੍ਰਤੀ ਉਪਦੇਸ਼ ਕੀਤਾ ਹੋਏ ਕਿ ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਂਦਰ ਸਹਿ ਹੈ, ਗ੍ਰੰਥ ਹਿਰਦਾ ਗੁਰੂ ਕੋ ਇਹੋ ਜਾਣੋ, ਉੱਤਮ ਹੈ ਸਭ ਕਾਲ ਰਹੇ ਹੈ। ਮੇਰੇ ਸਰੂਪ ਤੇ ਯਾਂ ਤੇ ਹੈ ਧੀਰਗ, ਸਾਹਿਬ ਜਾਨ ਅਦਾਇਬ ਕਹਿ ਹੋ, ਪੂਜੋ ਚੰਦਨ ਕੋ ਕੇਸਰ ਕੋ ਘਸ, ਧੂਪ ਦੁਲਖਾਏ ਕੇ ਫੂਲ ਚੜੇ ਹੋ। ਸਾਹਿਬ ਕਹਿੰਦੇ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ ਕਿਉਂ, ਮੈਂ ਅੱਜ ਹਾਂ ਕੱਲ ਨਹੀਂ, ਪਰ ਇਹ ਜੁਗੋ ਜੁਗ ਅਟਲ ਹੈ। ਮੈਂ ਇੱਕ ਥਾਂ ਤੇ ਹਾਂ, ਸਾਰੀ ਥਾਂ ਤੇ ਨਹੀਂ, ਪਰ ਸ਼ਬਦ ਦਾ ਪ੍ਰਕਾਸ਼ ਸਾਰੀ ਥਾਵਾਂ ਤੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਇਹ ਸ਼ਬਦ ਅੰਗ ਸੰਗ ਹੋਵੇਗਾ, ਸ਼ਬਦ ਗੁਰੂ ਹਰ ਵਕਤ ਹਰ ਥਾਂ ਤੇ ਅੰਗ ਸੰਗ ਹੋਵੇਗਾ, ਸਰਵਕਾਲ ਹੋਵੇਗਾ, ਸਰਵ ਠੌਰ ਹੋਵੇਗਾ। ਇਸ ਵਾਸਤੇ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ, ਮਹਾਨ ਕਰਕੇ ਜਾਣਨਾ, ਨਿਰਮਾਣਤਾ ਦੇ ਪੁੰਜ ਨੇ ਪਹਿਲੇ ਪ੍ਰਕਾਸ਼ ਦੇ ਸਮੇਂ ਆਪਣਾ ਮਸਤਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੋਂ ਝੁਕਾਇਆ ਔਰ ਸਿੱਖ ਜਗਤ ਨੂੰ ਇਹੀ ਪ੍ਰੇਰਨਾ ਕੀਤੀ ਕਿ ਮੇਰੇ ਸਰੂਪ ਤੇ ਯਾਂ ਤੇ ਹੈ ਧੀਰਗ, ਸਾਹਿਬ ਜਾਮ ਅਦਾਇਬ ਕਹਿ ਹੋ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਆਪ ਦੀ ਸ਼ਖਸੀਅਤ ਬਾਰੇ, ਆਪ ਦੀ ਮਹਾਨਤਾ ਬਾਰੇ ਭੱਟ ਇੰਜ ਕਹਿੰਦੇ ਨੇ, ਉਹ ਭੱਟ ਜੋ ਸਾਰੀ ਜ਼ਿੰਦਗੀ ਸੰਤ ਦੀ ਪੂਰਨ ਗੁਰੂ ਦੀ ਟੋਲ ਵਿੱਚ ਰਹਿ ਪਰ ਨਾ ਮਿਲਿਆ ਕਿਤੇ। ਆਪ ਸਵੈਮ ਕਹਿੰਦੇ ਨੇ, ਰਹੋ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸਵੀ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋ ਫਿਰੋ ਕਨੋਨੋ, ਪਰਚੋ ਲਾਇਓ ਕਹਿਤੇ ਕਹਿਤੇ ਸੁਣੋ, ਰਹਿਤ ਕੋ ਖੁਸ਼ੀ ਨਾ ਆਇਓ। ਭੱਟ ਕਹਿੰਦੇ, ਹਰ ਥਾਂ ਤੇ ਕਥਨੀ ਸੀ, ਰਹਿਣੀ ਨਹੀਂ ਸੀ, ਕਹਿਣੀ ਸੀ, ਰਹਿਣੀ ਨਹੀਂ ਸੀ, ਪਰ ਅੱਜ ਇਸ ਤਰ੍ਹਾਂ ਦੇ ਪੁਰਸ਼ ਦੇ ਦਰਸ਼ਨ ਹੋਏ ਨੇ ਜੋ ਰਹਿਣੀ ਦਾ ਮੁਜੱਸਮਾ ਹੈ ਤੇ ਕਹਿਣੀ ਦਾ ਸਰਦਾਰ ਹੈ, ਕਹਿਣੀ ਦਾ ਸਿਰਮੋਰ ਹੈ, ਕਥਨੀ ਦਾ ਸੂਰਬੀਰ ਹੈ, और करणी का महाबली है, उसते अज दर्शन होए ने। तदी ते भट्ट गुरु अर्जन देव जी महाराज बारे कहंदे ने, जब लो नहीं भाग ले लारो दे, तब लो भ्रम ते फिर ते बोधायो, कल घोर समुद्र में बूढ़ थे, कब हो मिट हे नहीं रे पछतायो, तत् विचार यह मथुरा जगतारन को अवतार बनायो, जप्यो जिन अर्जन देव गुरु, फिर संकट ज्यों गर्भ न आयो। वकत दी हकूमत ने, वकत दी सदा ने जेठ सुती चौथ नूं लाहौर विच आपनूं तरह तरह दे तसीये देख शहीद कीता, तत्ती तवी ते बिठाया, उबलदी देग विच उबालिया, गर्म गर्म रेता सीस विच पाया। कसूर इतना ही सी कि आप सत्यवादी सन, परंपरावादी नहीं सन, साईं मियां मीर जो आप दे अनन भगत सन। जद आप दी ए दशा वेखी कि आप दे सीस ते गर्म गर्म रेता पाया जा रहा है, आपनूं तत्ती तवी ते बिठाया होया, तां दुख तो के रो उठे। गुरुदेव ने उस वक्त जिहड़े बचन उचारण कीते, बकौल एक शायर, सुन के हा सतगुर ने मियां, छोड़ो प्रीति चाम से, क्या हुआ तन तप गया, मन शांत है हरि नाम से। आपदे ही बचन ने, चंदन चंद न सर्द रुत, मूल न मिटे घाम, शीतल थीवे नानका जपंदड़ो हरि नाम। बार दी गर्मी और बार दी ठंड इते बार ही रहंदी है, पर अंदर दी शीतलता ते हरि नाम नाल मिलदी है, और अंदर दी तमाम गर्मी हरि नाम दे नाल दूर होंदी है, प्रभु सिमरन दे नाल दूर होंदी है। तो सिमरन दा ही सागर, ज्ञान दा सागर गुरु ग्रंथ साहिब जी महाराज, ए महान देन जगत नूं गुरु अर्जन देव जी महाराज दी है।